ब्रह्मांड आत्मा दुख कुछ को मुखी सिखा ने अर्ज कीती ग्रीव नवाज एह जीव अत्यंत दुखी हो रहा है इस दा दुख किवें मिटे। हजूर ने उत्तर दिता कि असल विच शरीरक ते मानसिक दुख सारे ही परमेश्वर नूं भुल के माया विच लगन करके प्राप्त हुंदे हन। शरीर मायक रचित है, देही सारे दुखां दा कारण है क्योंकि एह तमाम रोगां दी खाण है। इस देह दा कारण धर्म ते अधर्म भाव पाप ते पुन नूं कथन कीता है। गुरु शास्त्र दी मर्यादा अनुसार कीते सुभ बेहत अते गुरु शास्त्र तों उल्ट अशुभ निखिद कर्म पाप ते पुन दा कारण है हन। पाप शुभ कर्म, पुन ते अशुभ कर्म पाप हन। शुभ अते अशुभ कर्मां दा कारण है राग ते द्वेष। ਭਾਵ ਕਿਸੇ ਨਾਲ ਮੋਹ, ਕਿਸੇ ਨਾਲ ਵੈਰ, ਚੰਗਾ ਤੇ ਮਾੜਾ ਅਧਿਆਸ, ਸੰਸਕਾਰ, ਮਿਥਿਆ ਪ੍ਰਤੀਤੀ ਰਾਗ ਦਵੈਸ਼ ਦਾ ਕਾਰਨ ਹੈ ਅਤੇ ਜੋ ਭਲਾ ਤੇ ਬੁਰਾ ਅਧਿਆਸ ਹੈ ਇਹ ਸਾਰਾ ਦਵੈਤ ਤੋਂ ਪ੍ਰਗਟ ਹੁੰਦਾ ਹੈ। ਉਹ ਦਵੈਤ ਬ੍ਰਹਮ ਵਿਚ ਇਉਂ ਕਲਪਤ ਹੈ ਜਿਵੇਂ ਸਿੱਪੀ ਵਿਚ ਚਾਂਦੀ ਮਿਥਿਆ ਹੈ ਤੇ ਇਸ ਦਵੈਤ ਦਾ ਕਾਰਨ ਅਗਿਆਨ ਹੈ। ਸਤ ਜਾਣਨਾ ਕਰੋ, ਉਹ ਅਗਿਆਨ ਵੀ ਬ੍ਰਹਮ ਵਿਚ ਕਲਪਤ ਹੈ ਪਰ ਇਸ ਜੀਵ ਨੇ ਹਿਰਦੇ ਵਿਚ ਸਤ ਮੰਨਿਆ ਹੈ ਅਥਵਾ ਉਹ ਗਿਆਨ ਕਲਪਤ ਸੱਤਾਂ ਵਾਲਾ ਹਿਰਦੇ ਵਿਚ ਪਛਾਣਨਾ ਕਰੋ। ਜਿਤਨਾ ਚਿਰ ਹਿਰਦੇ ਵਿਚ ਉਸ ਗਿਆਨ ਦਾ ਪਰਦਾ ਬਣਿਆ ਹੋਇਆ ਹੈ ਉਤਨਾ ਚਿਰ ਜੀਵ ਸਾਰੇ ਦੁੱਖਾਂ ਤੇ ਕਲੇਸ਼ਾਂ ਨੂੰ ਪਾਉਂਦਾ ਹੈ ਤੇ ਇਸ ਗਿਆਨ ਦਾ ਵਿਰੋਧੀ ਹੈ ਬ੍ਰਹਮ ਗਿਆਨ। ਉਹ ਬ੍ਰਹਮ ਗਿਆਨ ਗੁਰੂ ਬਚਨਾਂ ਤੇ ਸਰਦਾ ਰੱਖਿਆ ਏਕਤਾ ਬੋਧਕ ਵਿਦਾਂਤ ਵਾਕਾਂ ਦੁਆਰਾ ਪ੍ਰਾਪਤ ਹੁੰਦਾ ਹੈ। ਪੰਡਿਤ ਗੁਲਾਬ ਸਿੰਘ ਜੀ ਮੋਖ ਪੰਥ ਵਿਚ ਇਸ ਤਰ੍ਹਾਂ ਕਥਨ ਕਰਦੇ ਹਨ, ਜਥਾ ਸਗਲ ਦੁੱਖ ਕੋ ਕਾਰਨ ਦੇਹੇ ਤਾਂ ਕੋ ਧਰਮ ਅਧਰਮ ਵਿਦੇਹੇ ਬੇਹਤ ਨਖਿਦ ਕਰਮ ਤੇ ਮੂਲ ਰਾਗ ਦਵੈਸ਼ ਕਰਮਨ ਕੋ ਮੂਲ ਫਲੋ ਬਰੋ ਅਧਿਆਸ ਹੈ ਜੋਈ ਰਾਗ ਦਵੈਸ ਕੋ ਕਾਰਨ ਸੋਈ ਸੋ ਜਹਿ ਭਲੋ ਬੁਰੋ ਅਧਿਆਸ ਨਿਕਤ ਦਵੈਸ ਤੇ ਭਯੋ ਪ੍ਰਕਾਸ਼ ਸੋ ਦਵੈਤ ਬ੍ਰਹਮ ਮੇ ਐਸੇ ਸੀਪ ਵਿਖੇ ਰੂਪੋ ਜਗ ਜੈਸੇ ਤਾਂ ਕੋ ਕਾਰਨ ਹੈ ਅਗਿਆਨ ਸੋ ਔਰ ਕਲਪਤ ਸਤ ਪਛਾਣ ਸੋ ਗਿਆਨ ਅਹੈ ਔਰ ਜੋ ਲਓ ਸਰਵ ਅਨਰਥ ਲਹਿ ਨਰ ਤਉ ਲਉ ਤਾਂ ਕੋ ਨਾਸਕ ਆਤਮ ਗਿਆਨ ਸੋ ਵਿਦਾਂਤ ਤੇ ਨੀਕੇ ਮਾਨ। ਕਈ ਪ੍ਰੇਮੀ ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਕੁਝ ਕੁ ਵਿਦਾਂਤ ਬਾਕਾਂ ਦਾ ਵੀ ਵਰਣਨ ਕਰੋ ਤਾਂ ਕਿ ਸਾਨੂੰ ਸਮਝ ਪੈ ਜਾਵੇ ਕਿ ਦੁੱਖ ਕਿਵੇਂ ਮਿਟਦੇ ਹਨ ਔਰ ਮਾਇਆ ਦਾ ਅਸਰ ਕਿਵੇਂ ਘਟਦਾ ਹੈ। ਆਤਮ ਵਿਚਾਰ ਸੰਤ ਜੀ ਮਹਾਰਾਜ ਨੇ ਆਖਿਆ ਕਿ ਵਿਦਾਂਤ ਆਪਣੇ ਆਤਮਾ ਦੀ ਵਿਚਾਰ ਨੂੰ ਕਹਿੰਦੇ ਹਨ ਜੋ ਇਸ ਪ੍ਰਕਾਰ ਹੈ ਕਿ ਇਹ ਮਨ ਦਵੈਤ ਭਾਵ ਵਿਚ ਲੱਗ ਕੇ ਪਰਮੇਸ਼ਰ ਤੋਂ ਬੇਮੁਖ ਹੋ ਗਿਆ। ਇਸ ਲਈ ਇਸ ਨੂੰ ਇਕਾਗਰਤਾ ਤੇ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਤਾਂ ਤੇ ਇਸ ਦਾ ਸਾਥ ਛੱਡ ਕੇ ਆਪਣੇ ਅੰਦਰ ਨਿਸ਼ਚਾ ਕਰੇ ਕਿ ਤੂੰ ਪੰਜਾਂ ਤੱਤਾਂ ਰਚਿਤ ਅਸਤੂਲ ਸਰੀਰ ਨਹੀਂ ਕਿਉਂਕਿ ਇਹ ਸਰੀਰ ਤਾਂ ਜੰਮਦਾ ਮਰਦਾ ਬਾਲਕ ਕਿਸ਼ੋਰ ਜਵਾਨੀ ਤੇ ਬੁਢੇਪੇ ਨੂੰ ਪ੍ਰਾਪਤ ਕਰਦਾ ਹੈ ਸਦਾ ਇੱਕ ਰਸ ਨਹੀਂ ਰਹਿੰਦਾ ਸਦਾ ਉਤਪਤੀ ਵਿਨਾਸ਼ ਵਾਲਾ ਹੈ ਅਤੇ ਇਹ ਤੇਰਾ ਆਤਮਾ ਸਦਾ ਅਸੰਗ ਤੇ ਨਿਰਲੇਪ ਹੈ ਨਾ ਜਨਮਨਾ ਨਾ ਮਰਨਾ ਨਾ ਬਾਲਕ ਉਪਨਾ ਨਾ ਬੁਢੇਪਾ ਨਾ ਹੋਰ ਕੋਈ ਰੋਗ ਹੀ ਹੈ। ਇਸ ਸਰੀਰ ਤੋਂ ਸੂਖਮ ਇੰਦਰੇ ਹਨ ਇਹ ਵੀ ਤੇਰਾ ਆਤਮਾ ਨਹੀਂ ਕਿਉਂਕਿ ਇਹਨਾਂ ਦੀ ਵੀ ਇਹੋ ਜਿਹੀ ਦਸ਼ਾ ਹੈ ਇੱਕ ਤਾਂ ਇਹ ਵੱਖ ਵੱਖ ਹਨ ਫੇਰ ਸਾਰਿਆਂ ਦਾ ਸੁਭਾਵ ਇੱਕੋ ਜਿਹਾ ਨਹੀਂ ਨੇਤਰ ਦੇਖਦੇ ਹਨ ਪਰ ਸੁਣ ਨਹੀਂ ਸਕਦੇ ਕੰਨ ਸੁਣਦੇ ਹਨ ਦੇਖ ਨਹੀਂ ਸਕਦੇ ਨਾਸਕਾਂ ਨੂੰ ਕੇਵਲ ਸੁਗੰਧੀ ਦੁਰਗੰਧੀ ਦਾ ਗਿਆਨ ਹੈ ਰਸਨਾ ਖੱਟੇ ਮਿੱਠੇ ਤੇ ਸਵਾਦ ਨੂੰ ਹੀ ਦੱਸ ਸਕਦੀ ਹੈ ਪਰ ਤੇਰਾ ਆਤਮਾ ਦੇਖਣ ਸੁੰਘਣ ਅਤੇ ਸਪਰਸ਼ ਆਦਿਕਾਂ ਤੋਂ ਪਰੇ ਹੈ ਸਾਰੇ ਇੰਦਰੇ ਉਸੇ ਤੋਂ ਸੱਤਾ ਪਾਉਂਦੇ ਹਨ ਇਹਨਾਂ ਇੰਦਰਿਆਂ ਤੋਂ ਸੂਖਮ ਪ੍ਰਾਣ ਹਨ ਇਹ ਵੀ ਤੇਰਾ ਸਰੂਪ ਨਹੀਂ ਕਿਉਂਕਿ ਇਹ ਜਾੜ ਹਨ ਤੇਰਾ ਆਤਮਾ ਚੇਤਨ ਹੈ। ਰਾਤ ਨੂੰ ਸੁੱਤੇ ਪਏ ਮਨੁੱਖ ਦੇ ਪ੍ਰਾਣ ਤਾਂ ਚੱਲਦੇ ਰਹਿੰਦੇ ਹਨ, ਪਰ ਕੋਲੋਂ ਹੀ ਚੋਰ ਸਮਾਨ ਚੁੱਕ ਕੇ ਲੈ ਜਾਂਦੇ ਹਨ। ਪ੍ਰਾਣ ਉਹਨਾਂ ਨੂੰ ਰੋਕ ਨਹੀਂ ਸਕਦੇ, ਇਸ ਕਰਕੇ ਤੇਰਾ ਸਰੂਪ ਨਹੀਂ ਹਨ। ਇਸ ਤੋਂ ਅੱਗੇ ਮਨ ਹੈ ਜੋ ਦੇਖਣ, ਸੁੰਘਣ, ਸੁਣਨ ਤੇ ਸਪਰਸ਼ ਆਦਿਕ ਧਰਮਾਂ ਤੋਂ ਰਹਿਤ ਹੈ। ਕੇਵਲ ਸੰਕਲਪ ਵਿਕਲਪ ਉਠਾਉਣਾ ਇਸ ਦਾ ਸਰੂਪ ਹੈ। ਇੱਕ ਛਿਨ ਵਿੱਚ ਹਜ਼ਾਰਾਂ ਮੀਲਾਂ ਦਾ ਸੈਰ ਕਰਕੇ ਫੇਰ ਵਾਪਸ ਆ ਜਾਂਦਾ ਹੈ। ਇਸ ਦੀ ਵੀ ਦਸ਼ਾ ਇੱਕ ਰਸ ਨਹੀਂ ਰਹਿੰਦੀ, ਹਾਲਤ ਬਦਲਦੀ ਰਹਿੰਦੀ ਹੈ, ਕਦੇ ਮਲੀਨ ਤੇ ਕਦੇ ਸ਼ੁੱਧ ਹੁੰਦਾ ਹੈ। ਇਹ ਵੀ ਤੇਰਾ ਆਪਣਾ ਸਰੂਪ ਨਹੀਂ। ਇਉਂ ਸਰੀਰ, ਪ੍ਰਾਣ ਤੇ ਮਨ, ਇਹਨਾਂ ਤਿੰਨਾਂ ਵਿੱਚ 6 ਦੋਸ਼ ਹਨ। ਜਨਮ ਤੇ ਮਰਨ ਸਥੂਲ ਸਰੀਰ ਵਿੱਚ ਹੈ, ਭੁੱਖ ਤੇ ਪਿਆਸ ਪ੍ਰਾਣਾਂ ਦਾ ਧਰਮ ਹੈ, ਹਰਕ ਸੋਕ ਤੇ ਰਾਗ ਦਵੈਸ਼ ਮਨ ਦਾ ਸਰੂਪ ਹੈ। ਤੇਰਾ ਆਤਮਾ ਇਹਨਾਂ ਤੋਂ ਪਰੇ ਹੈ, ਜੋ ਸਦਾ ਚੱਲ ਤੇ ਅਖੰਡ ਹੈ। ਮਨ ਅਤੇ ਇੰਦਰੀਆਂ ਦਾ ਪ੍ਰੇਰਕ ਹੈ, ਜੋ ਮਨ ਦੇ ਫੁਰਨੇ ਨੂੰ ਪ੍ਰਕਾਸ਼ਦਾ ਹੈ, ਸਾਰਿਆਂ ਵਿੱਚ ਵਿਆਪਕ ਹੁੰਦਾ ਹੋਇਆ ਵੀ ਸਭ ਤੋਂ ਅਸੰਗ ਤੇ ਨਿਲੇਪ ਹੈ। ਕਿਸੇ ਇੰਦਰੇ ਦਾ ਵਿਸ਼ਾ ਨਹੀਂ, ਸੂਖਮ ਤੋਂ ਸੂਖਮ ਹੈ। ਆਤਮ ਵਿਸੈਣੀ ਬੁੱਧ ਨਾਲ ਅਨੁਭਵ ਕਰੀਦਾ ਹੈ, ਜਿਸ ਦੇ ਆਸਰੇ ਤੇ ਸੱਤਾ ਨੂੰ ਪਾ ਕੇ ਜੜ ਚੀਜ਼ਾਂ ਦੀ ਚੇਤਨਤਾ ਨੂੰ ਪਾਉਂਦੀਆਂ ਹਨ। ਇਹ ਨਿਰਵਿਕਾਰ ਤੇ ਅਵਿਨਾਸ਼ੀ ਹੈ। ਸਲੋਕ ਇੰਦਰੇ ਭੈ ਪਰਾ ਹੀ ਅਰਥਾ ਅਰਥੇ ਭੈ ਚ ਪਰੰ ਮਨ ਮਾਨਸ ਤੂੰ ਪਰਾ ਬੁੱਧੀ ਬੁੱਧੇ ਆਤਮਾ ਮਹਾਨ ਪਰ ਅਰਥ ਇੰਦਰੀਆਂ ਤੋਂ ਪਰੇ ਅਰਥ ਭਾਵ ਸ਼ਬਦ ਸਪਰਸ ਆਦਿ ਵਿਸ਼ੇ ਹੈ। ਵਿਸ਼ਿਓ ਸੇ ਪਰੇ ਮਨ, ਮਨ ਸੇ ਪਰੇ ਬੁੱਧੀ, ਔਰ ਬੁੱਧੀ ਤੋਂ ਪਰੇ ਮਿਹਿਤ ਸੇ ਪਰੇ ਮਾਇਆ, ਮਾਇਆ ਸੇ ਪਰੇ ਪਰਮਾਤਮਾ ਹੈ। ਜਦੋਂ ਬੁੱਧੀ ਨਾਲ ਉਸ ਆਤਮਾ ਦਾ ਸੰਬੰਧ ਹੁੰਦਾ ਹੈ, ਉਹ ਸੰਬੰਧ ਵੀ ਕਲਪਤ ਹੈ, ਵਾਸਤਵ ਨਹੀਂ। ਬੁੱਧੀ ਦਾ ਸੰਬੰਧ ਮਨ ਨਾਲ ਹੁੰਦਾ ਹੈ, ਮਨ ਦਾ ਸੰਬੰਧ ਇੰਦਰੀਆਂ ਨਾਲ ਹੁੰਦਾ ਹੈ, ਇੰਦਰੀਆਂ ਦਾ ਪਦਾਰਥਾਂ ਨਾਲ ਸੰਯੋਗ ਹੁੰਦਾ ਹੈ, ਜਿਸ ਕਰਕੇ ਫਿਰ ਸੰਸਾਰ ਸੱਤ ਪਾਸ਼ਣ ਲੱਗ ਜਾਂਦਾ ਹੈ। ਇੰਦਰੀਆਂ ਨਾਲੋਂ ਮਨ ਦਾ ਸੰਬੰਧ ਤੋੜ ਕੇ ਆਪਣੇ ਆਤਮਾ ਨਾਲ ਜੋੜ ਲਵੇ, ਫਿਰ ਸੰਸਾਰਪਣਾ ਆਪੇ ਹੀ ਮਿਟ ਜਾਂਦਾ ਹੈ, ਦਵੈਤ ਦੇ ਸੰਗਲ ਟੁੱਟ ਜਾਂਦੇ ਹਨ, ਰਾਗ ਦਵੈਸ਼ ਦਾ ਬਨਾਓ ਦੂਰ ਹੋ ਜਾਂਦਾ ਹੈ। ਆਪਣੇ ਆਤਮਾ ਨੂੰ ਸਾਰੇ ਵਿਆਪਕ ਦੇਖਦਾ ਹੋਇਆ ਪੂਰਨ ਨਿਸ਼ਠਾ ਦੁਆਰਾ ਮਨ ਦੀ ਸ਼ਾਂਤੀ ਪਾ ਕੇ ਪੂਰਨ ਜੀਵਨ ਮੁਕਤੀ ਦਾ ਆਨੰਦ ਮਾਣਦਾ ਹੈ। ਜੀਵਨ ਮੁਕਤੀ ਦੇ 5 ਪ੍ਰਕਾਰ ਦੇ ਫਲ। ਪਹਿਲਾ, ਗਿਆਨ ਦੀ ਸੰਭਾਲ, ਭਾਵ ਵਿਵਹਾਰ ਕਾਰ ਸਮੇਂ ਵੀ ਆਪਣੇ ਸਰੂਪ ਦਾ ਚਿੰਤਨ ਕਰੀ ਜਾਣਾ, ਕਿਸੇ ਸਮੇਂ ਨਾ ਭੁੱਲਣਾ। ਦੂਜਾ, ਤਪ, ਜੋ ਹਰ ਪ੍ਰਕਾਰ ਦੀ ਤ੍ਰਿਸ਼ਨਾ ਅਤੇ ਵਾਸ਼ਨਾ ਤੋਂ ਰਹਿਤ ਹੋਣਾ ਹੈ, ਇਹੋ ਹੀ ਸਭ ਤੋਂ ਵੱਡਾ ਤਪ ਹੈ। ਭਾਵ ਹਰੇਕ ਵਸਤੂ ਤੋਂ ਸੰਗ ਨਿਵਰਤ ਰਹਿ ਕੇ ਜੀਵਨ ਮੁਕਤੀ ਦਾ ਆਨੰਦ ਮਾਨਣਾ, ਇਹ ਮਹਾਨ ਤਪੱਸਿਆ ਹੈ। ਤੀਜਾ, ਸਮ, ਭਾਵ, ਹਰ ਇੱਕ ਨਾਲ ਵਾਦ ਵਿਵਾਦ ਤੋਂ ਰਹਿਤ ਹੋ ਕੇ ਮੈਤਰੀ ਭਾਵ ਰੱਖਣਾ, ਕਿਸੇ ਵਸਤੂ ਪਰ ਹੱਠ ਨਹੀਂ ਕਰਨਾ, ਜਿਵੇਂ ਕੋਈ ਕਹੇ ਉਸੇ ਤਰ੍ਹਾਂ ਸਤ ਕਰਕੇ ਮੰਨ ਜਾਣਾ। ਚੌਥਾ, ਦੁੱਖ ਦਾ ਭਾਵ, ਇਹ ਚੌਥਾ ਫਲ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਵੀ ਦੁੱਖ ਨਹੀਂ ਭਾਸਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ ਹੈ। ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨਣਾ ਹੈ। ਪੰਜਵਾਂ, ਸੁੱਖ ਅਵਾਰ ਭਾਵ, ਅਰਥਾਤ ਹਰ ਸਮੇਂ ਮਨ ਦੀ ਪ੍ਰਸੰਨਤਾ, ਪੂਰਨ ਖੁਸ਼ੀ ਤੇ ਆਪਣੇ ਆਨੰਦ ਵਿੱਚ ਮਸਤ ਰਹਿਣਾ। ਜਿਤਾ, ਆਏ ਕੋ ਹਰਖ ਨਹੀਂ, ਗਏ ਕੋ ਸ਼ੋਕ ਨਹੀਂ, ਕਹਿ ਸੋ ਨਿਰਦਾਨਦ ਭਇਓ, ਸਮਝਨੇ ਕੀ ਬਾਤ ਹੈ। ਦੇਹ ਨਿਓ ਨੇਰੇ ਨਾਹੀ, ਲਖਮੀ ਕੋ ਹੇਰੇ ਨਾਹੀ, ਮਨ ਕਉ ਫੇਰੇ ਨਾਹੀ, ਪਾਹਨ ਸਮਗਾਤ ਹੈ। ਲੋਗਨ ਕੀ ਰੀਤ ਨਹੀਂ, ਕਾਹੂ ਸੋ ਪ੍ਰੀਤ ਨਹੀਂ, ਹਾਰ ਨਹੀਂ ਜੀਤ ਨਹੀਂ, ਵਰਣ ਹੈ ਨਾ ਜਾਤ ਹੈ। ਐਸੋ ਜਬ ਗਿਆਨ ਹੋਤ, ਤਵੇ ਕੁਛ ਧਿਆਨ ਹੋਤ, ਬ੍ਰਹਮ ਕੇ ਸਮਾਨ ਹੋਤ, ਬ੍ਰਹਮ ਮੇ ਸਮਾਤ ਹੈ। ਫਿਰ ਇਸ ਨੰਦ ਦਾ ਵਰਣ ਨਹੀਂ ਕੀਤਾ ਜਾ ਸਕਦਾ ਕਿ ਕਿਹੋ ਜਿਹਾ ਹੈ। ਯਥਾ, ਨਚ ਸੁਖੰ ਦੇਵ ਰਸ ਹੈ, ਨਚ ਸੁਖੰ ਚੱਕਰ ਵਰਤੀਨ, ਜਤਰ ਸੁਖੰ ਬੀਤਰਾਕਸ ਹੈ, ਮਨੇਰੇ ਕਾਂਤ ਵਾਸਨ। ਭਾਵ, ਇਹੋ ਜਿਹਾ ਸੁਖ ਦੇਵ ਲੋਕ ਦੇ ਰਾਜਾ ਇੰਦਰ ਨੂੰ ਵੀ ਨਹੀਂ ਅਤੇ ਨਾ ਹੀ ਚੱਕਰਵਰਤੀ ਬਾਦਸ਼ਾਹ ਨੂੰ ਹੀ ਹੈ। ਜਿਹੋ ਜਿਹਾ ਸੁਖ ਕਾਂਤ ਵਾਸੀ ਬ੍ਰਹਮ ਚਿੰਤਨ ਕਰਨ ਵਾਲੇ ਬੀਤ ਰਾਗ ਮਹਾਤਮਾ ਨੂੰ ਹੈ।